एक ओंकार सतनाम करता पुरख निर्भो निर्वैर अकाल मुहूर्त अजूनी सैभं गुरु प्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जोग दयाले दीनानाथ मया करो शरीर स्वस्थ खीण समय सिमरंत नानक राम दामोदर माधवे सगल गुणा के दाते स्वामी बिनो सुनो एक दीना देहो दरस नानक बलहारी जीड़ा बल बल कीना आस प्यासी फिरके ताई ज्यों चात्र के बूंदे रे कहो नानक जियड़ा बलहारी देहो दरसे प्रभ मेरे सतनाम श्री वाहे गुरु जियो हर तीजड़ी लाओ मन चाओ भया बैरागिया बलराम जियो संत जना हर मेल हर पाया वड भागिया बलराम जियो निर्मल हर पाया हर गुण गाया मुख बोली हर बाणी संत जना वड भागी पाया हर कथिये अकथ कहानी हृदय हर 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 धुन उपजी हर जपिए मस्तक भाग जियो जन नानक बोले तीजी लावे हर उपजे मन बैराग जियो जन नानक बोले तीजी लावे हर उपजे मन बैराग जियो वाहिगुरु जी का खालसा वाहिगुरु जी की फतेह। गुरु रूप साध संग जीओ धन गुरु रामदास जी महाराज ने अध्यात्मक मंडल दियां जो ये चार अवस्था बयान कीतियां ने प्रथम कर्म कांड है प्रवृत्ति कर्म कर्मां दे च प्रवृत्त हो जाना सिख जगत दे सिख धर्म दे च कर्म अमृत वेले उठना बाणी पढ़ने ਗੁਰਦੁਆਰੇ ਆਉਣਾ, ਕਥਾ ਕੀਰਤਨ ਸੁਣਨ ਔਰ ਗੁਰੂ ਦੀ ਦੀਕਸ਼ਾ ਸਿਕਸ਼ਾ ਦੇ ਮੁਤਾਬਕ ਕਕਾਰ ਧਾਰਨ ਕਰਨਾ ਇਤਿਆਦਕ ਸਾਰੇ ਦੇ ਸਾਰੇ ਸਰੀਰਕ ਕਰਮ ਨੇ। ਕਰਮ ਕਾਂਡ ਵਿੱਚ ਭੀੜ ਮਿਲੇਗੀ, ਸਰੀਰ ਨੂੰ ਕਰੀਬਨ ਕਰੀਬਨ ਬੇਸ਼ਤਰ ਦੁਨੀਆ ਰਾਜ਼ੀ ਕਰ ਲੈਂਦੀ ਹੈ ਵੀ ਇਹ ਤੂੰ ਕਰ। ਮਨ ਭਾਵੇਂ ਪੂਰਾ ਕਰੇ ਭਾਵੇਂ ਨਾ ਕਰੇ, ਸਰੀਰ ਨੂੰ ਤੇ ਰਾਜ਼ੀ ਕਰ ਲੈਂਦੇ ਨੇ। ਸਰੀਰ ਆ ਗਿਆ ਗੁਰਦੁਆਰੇ, ਬੈਠ ਗਿਆ, ਹੁਣ ਮਨ ਬੈਠੇ ਭਾਵੇਂ ਨਾ ਬੈਠੇ। ਇਹਨੂੰ ਕਰਮ ਕਾਂਡ ਕਹਿੰਦੇ ਨੇ। ਇਹ ਕਰਮ ਕਾਂਡ ਬਹੁਤ ਲੰਬੇ ਸਮੇਂ ਤੱਕ ਚੱਲਦਾ ਰਹੇ ਔਰ ਇਸੇ 'ਚ ਹੀ ਮਨੁੱਖ ਰੁਕ ਜਾਏ, ਇਹਨੂੰ ਬਾਬਾ ਫਰੀਦ ਕਹਿੰਦੇ ਨੇ ਤੇ ਪਾਣੀ ਦੀ ਮਰੀ ਹੋਈ ਖੇਤੀ ਹੋ ਗਈ। ਪਾਣੀ ਤੇ ਸੀ ਹਰਾ ਭਰਾ ਕਰਨ ਵਾਸਤੇ, ਪਾਣੀ 'ਚ ਹੀ ਮਰ ਗਿਆ। ਰੁਕਿਆ ਹੋਇਆ ਪਾਣੀ ਜੈਸੇ ਗਦਲਾ ਹੋ ਜਾਂਦਾ, ਕਰਮ ਕਾਂਡ ਵਿੱਚ ਰੁਕਿਆ ਹੋਇਆ ਮਨੁੱਖ ਧਾਰਮਿਕ ਕਰਮ ਕਰਦਿਆਂ ਹੋਇਆਂ ਵੀ ਕਠੋਰ ਬਣਿਆ ਰਹਿੰਦਾ, ਅਨਰਥ ਕਰਦਾ ਰਹਿੰਦਾ ਔਰ ਕਈ ਦਫ਼ਾ ਬਾਕੀ ਦੁਨੀਆ ਲਈ ਅਸ਼ਰਧਾ ਦਾ ਕਾਰਨ ਵੀ ਬਣਦਾ। ਲੋਕ ਕਹਿੰਦੇ ਨੇ ਗੁਰਦੁਆਰੇ ਵੀ ਜਾਂਦਾ, ਅਨਰਥ ਵੀ ਕਰਦਾ, ਬਾਣੀ ਵੀ ਪੜ੍ਹਦਾ, ਬੇਈਮਾਨੀ ਵੀ ਕਰਦਾ, ਨਿਤਨੇਮ ਵੀ ਕਰਦਾ, ਮਹਾਂ ਝੂਠਾ ਵੀ ਹੈ, ਛਲੀਆ ਅਤੇ ਧੋਖੇਬਾਜ਼ ਵੀ ਹੈ। ਕਾਰਨ ਸਰੀਰ ਧਾਰਮਿਕ ਕਰਮ ਕਰ ਰਿਹਾ, ਉਸ ਵਿੱਚ ਮਨ ਪੂਰਾ ਸ਼ਾਮਿਲ ਨਹੀਂ ਹੈ। ਕਰਮ ਕਰਦਿਆਂ 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 ਇੱਕ ਦਿਨ ਕਰਮ ਤੋਂ ਮਨੁੱਖ ਦੀ ਸੁਰਤ ਉੱਚੀ ਉੱਠਦੀ ਹੈ। ਉਹ ਜੋ ਕਰਮ ਪਹਿਲੇ ਸਰੀਰ ਕਰ ਰਿਹਾ ਸੀ, ਹੁਣ ਇਸ ਵਿੱਚ ਮਨ ਵੀ ਸ਼ਾਮਿਲ ਹੋ ਗਿਆ। ਮਨ ਦੇ ਸ਼ਾਮਿਲ ਹੁੰਦਿਆਂ ਮਨ ਦੇ 'ਚ ਮਰਨ ਦਾ ਜਿਹੜਾ ਭੈ ਹੈ ਇਹ ਦੂਰ ਹੋ ਜਾਂਦਾ ਔਰ ਉਸ ਦੇ ਅੰਦਰ ਅਨਾਹਤ ਦਾ ਸ਼ਬਦ ਸੁਣਾਈ ਦੇਣ ਲੱਗ ਪੈਂਦਾ ਹੈ। ਕਰਮ ਕਾਂਡ ਤੱਕ ਰੁਕਿਆ ਹੋਇਆ, ਭੈ ਵੀ ਬਣਿਆ ਰਹੇਗਾ ਔਰ ਪ੍ਰਭੂ ਦੀ ਉਹ ਆਵਾਜ਼ ਜੋ ਅਨਾਹਤ ਨਾਦ ਹੈ ਉਹਨੂੰ ਵੀ ਨਹੀਂ ਸੁਣ ਸਕੇਗਾ। ਐਸਾ ਵੀ ਹੋ ਸਕਦਾ ਹੈ ਕੋਈ ਇਸ ਦੂਸਰੇ 'ਚ ਰੁਕਿਆ ਰਹਿ ਗਿਆ ਅਤੇ ਜ਼ਿੰਦਗੀ ਦਾ ਅੰਤ ਹੋ ਗਿਆ। ਮਨ ਜਿਨ੍ਹਾਂ ਸੰਸਕਾਰਾਂ ਵਿੱਚ ਸਰੀਰ ਨੂੰ ਛੋੜਦਾ ਹੈ, ਅਗਲੇ ਸਰੀਰ ਵਿੱਚ ਉਹਨਾਂ ਹੀ ਸੰਸਕਾਰਾਂ ਦੇ ਮੁਤਾਬਕ ਦੂਜੇ ਸਰੀਰ ਵਿੱਚ ਪਰਿਵਰਤ ਕਰਦਾ। ਇਸ ਵਾਸਤੇ ਹਰ ਮਨੁੱਖ ਦੇ ਅਲੱਗ ਅਲੱਗ ਸੰਸਕਾਰ ਆਉਂਦੇ ਨੇ ਅਤੇ ਹਰ ਮਨੁੱਖ ਦੇ ਅਲੱਗ ਅਲੱਗ ਸੁਭਾਅ ਆਉਂਦੇ ਨੇ। ਕੋਈ ਕਿਸੇ ਥਾਂ 'ਤੇ ਰੁਕਿਆ ਸੀ, ਕੋਈ ਕਿਤੇ ਇਸ ਥਾਂ 'ਤੇ ਰੁਕਿਆ ਸੀ। ਮਨੁੱਖ ਰਾਤ ਨੂੰ ਜਿੱਥੇ ਸੁੱਤਿਆ ਅਮੂਮਨ ਸਵੇਰੇ ਉੱਥੋਂ ਹੀ ਜਾਗੇਗਾ। ਜਿਸ ਮਾਨਸਿਕ ਹਾਲਤ ਵਿੱਚ ਮੌਤ ਹੋਈ ਹੈ, ਅਗਲਾ ਜਨਮ ਵੀ ਉਸੇ ਮਾਨਸਿਕ ਹਾਲਤ ਵਿੱਚ ਆਉਂਦਾ। ਮੈਂ ਫਿਰ ਦੁਹਰਾਵਾਂ, ਆਮ ਅਮੂਮਨ ਮਨੁੱਖ ਰਾਤ ਜਿਸ ਹਾਲਤ ਵਿੱਚ ਸੁੱਤਾ ਹੈ ਔਰ ਜਿਸ ਥਾਂ 'ਤੇ ਸੁੱਤਾ ਹੈ, ਸਵੇਰੇ ਜਾਗੇਗਾ ਉੱਥੇ ਹੀ ਹੈ। ਮਨੁੱਖ ਦੀ ਜਿਸ ਮਾਨਸਿਕ ਹਾਲਤ ਵਿੱਚ ਮੌਤ ਹੋਈ ਹੈ, ਅਗਲਾ ਜਨਮ ਉਸੇ ਮਾਨਸਿਕ ਹਾਲਤ ਤੋਂ ਚੱਲੇਗਾ। ਇਸ ਵਾਸਤੇ ਕਿਸੇ ਦੀ ਕਰਮ ਕਾਂਡ ਵਿੱਚ ਮੌਤ ਹੋ ਗਈ, ਕਿਸੇ ਦੀ ਦੂਜੀ ਅਵਸਥਾ ਨਿਰਭੈ ਹੋ ਗਿਆ ਸੀ, ਮਰਨ ਦਾ ਭੈ ਤੇ ਨਹੀਂ ਰਿਹਾ ਸੀ, ਅਨਾਹਤ ਵੀ ਸੁਣ ਰਿਹਾ ਸੀ, ਐਸਾ ਮਨੁੱਖ ਦੂਜੇ ਜਨਮ ਵਿੱਚ ਬੜੀ ਛੇਤੀ ਅਨਾਹਤ ਸੁਣ ਲਏਗਾ, ਨਿਰਭੈ ਵੀ ਹੋ ਜਾਏਗਾ। ਅੱਗੇ ਹੁਣ ਇਸਨੇ ਯਾਤਰਾ ਕਰਨੀ ਹੈ ਕਿ ਨਹੀਂ ਕਰਨੀ? ਹਰ ਇੱਕ ਦੇ ਜਨਮ ਦਾ ਮਾਨਸਿਕ ਟਿਕਾਣਾ ਅਲੱਗ ਅਲੱਗ ਹੁੰਦਾ। ਮਨੁੱਖ ਰੁਕਿਆ ਕਿਉਂ ਰਹਿ ਜਾਂਦਾ ਹੈ? ਵਾਸ਼ਨਾ ਕਰਕੇ, ਕੋਈ ਕਿਸੇ ਪੜਾਵ 'ਤੇ, ਕੋਈ ਕਿਸੇ ਪੜਾਵ 'ਤੇ। ਔਰ ਜਿਤਨੇ ਚਿਰ ਤੱਕ ਵਾਸ਼ਨਾ ਹੈ, ਗਤੀ ਜਿਹੜੀ ਹੈ ਉਹ ਤੇਜ਼ ਨਹੀਂ ਹੋਵੇਗੀ, ਇੱਕ ਦਿਨ ਸਰੀਰ ਦਾ ਅੰਤ ਹੋ ਜਾਏਗਾ। ਵਾਸ਼ਨਾ ਦੇ 'ਚ ਮਨ ਭਗਵੰਤ ਤੱਕ ਪਹੁੰਚਿਆ ਨੇ, ਇਹ ਵਾਸ਼ਨਾ ਫਿਰ ਜਨਮ ਕਰਾ ਦੇਗੀ। ਵਾਸ਼ਨਾ ਦਾ ਮਤਲਬ ਹੈ ਅਜੇ ਕੁਛ ਚਾਹੀਦਾ ਹੈ, ਮੰਗ ਹੈ। ਵਾਸ਼ਨਾ ਦੇ ਵਿਦਵਾਨ ਤਿੰਨ ਕੇਂਦਰ ਮੰਨਦੇ ਨੇ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ काम वासना, ये वासना दे तीन केंद्र ने। अहंकार वासना प्रभुता मंगती है, अहंकार वासना जो प्रभुता है उस नाल त्रिपत नहीं आती, होर चाहिए, होर चाहिए, सता होर चाहिए, प्रभुता होर चाहिए। अजय दे सिर्फ महल्ले वाले बंदे ही सत्कार कर देन, नहीं सारा शहर सलाम करे। अजय दे सारा शहर ही मनदा है, नहीं सारा प्रांत पूजा करे। अजय दे सिर्फ सिर्फ प्रांत वाले ही नेता मनदे ने, नहीं सारा देश मने। तो देश ते भी क्या अहंकार वासना रुक जाती है? नहीं, नवा खंडा विच जाने, नौ खंड पृथ्वी मैनू जाने, नौ खंड पृथ्वी मेरा जस गायन करे, नौ खंड पृथ्वी दे मनुखां दी जबान ते मेरा नाम होवे, मेरा जस होवे। अहंकार वासना दी कोई सीमा नहीं है। लोभ वासना, होर धन चाहिदा, होर चाहिदा, होर चाहिदा, कितना क चाहिदा, सीमा नहीं है, सीमा नहीं है। फिर इसे तरीके नाल काम वासना है, रूप दी कोई सीमा नहीं है। ये वासना वद्दी गई, वद्दी गई, वद्दी गई, मनुख नू भ्रष्ट कर देगी। अहंकार वासना मनुख नू हिंसक बना देगी, क्योंकि जितनी प्रभुता वद्दी गई, जितनी ताकत वद्दी गई, थोड़ी थोड़ी भी रुकावट होगी उन्हू हिंसा दे नाल खत्म करेगा। ये भी मैं अर्ज कर दिया। और ऐसा सारे संसार विच देखा गया, कोई हिंसा नाल खत्म करेगा। ये गल वखरी, उहदे कोल सता है, इतनी वड्डी चादर है, उहदे सारे जुलम छुप जाणगे, चादर दे ची छुप जाणगे, दिखाई नहीं देणगे। जो कमजोर मनुख है, किधरे एक मनुख दा कतल कर देवे, कातल है, पर जो 2.5 करोड़ बंदियां दा कतल कर देवे, 3 करोड़ बंदियां दा कतल कर देवे, उन्हों कोई कातल नहीं कहिंदा। माओसे तुंग नूं डिक्टेटर कहिंदे, हिटलर नूं हुक्मरान कहिंदे। 3 करोड़ बंदियां दा कातल हुक्मरान है, डिक्टेटर है, एक बंदे दा कातल कातल है। ये कातल क्यों है? इहदे कोल इतनी वड्डी चादर नहीं कि इहदा कातलपणा छुप जाए ते हुक्मरानपणा प्रगट हो जाए। 3 करोड़ बंदियां दे कातल भी हुक्मरान कहलांदे ने, कातल नहीं कहलांदे। जैसे हलाकू, चंगेज़ खां, हिटलर, मौसे तुम, औरंगजेब ने ते अपने 3 भरा भी कतल कर दिते, अपने प्यो नू भी तड़पा तड़पा के मारिया, लेकिन फिर भी औरंगजेब आलमगीर, लोग उसनों जहां पनाह बादशाह सलामत कहते सन। बाकियां दा जो उसने कतल किया, शायद आपको पता होवे, उन्हें 14 सूफी फकीर भी कतल किए सन। मन्ने पर मन्ने 14 सूफी फकीर क्यों कतल किए? उन्होंने दारा दे पक्ष विच दुआ की सी, भई ऐ खुदावन ताला बादशाहत इनू देवी, क्योंकि दारा फकीरां दी सोबत विच रहिंदा सी, शायर तबीयत सी, कोमल हिरदे दा मालक सी, और इंसाफ पसंद सी। रोज़ सूफियां कोल जाके बैठदा सी, जिन्हों कहिंदे ने सत्संग करना, उन्हां कोल विचार सुनदा सी। तो उन्हां सूफियां ने दारे दे हक विच दुआ कीती। तो तन खून है, तन बिंद है। तो प्रश्न पैदा होंदा है, खून किवें बनता है, बिंद किवें बनता है? भोजन तो, रोटी तो। अगर तन खून तो बनया है, खून रोटी तो बनता है। तन बिंद तो बनया है, बिंद रोटी तो बनता है। इस वास्ते कहिंदे ने तन रोटी है, और कुछ भी नहीं है। तन भोजन है, और कुछ भी नहीं है। फिर गुरबाणी खुलासा करती है, माँ की रकत पिता बिंद धारा, खून है माँ दा, बिंद है पिता दा। दोवें रोटी तो बने, खून रोटी तो बने, ਬਿੰਦ ਰੋਟੀ ਤੋਂ ਬਣਿਆ। ਮਾਂ ਕੀ ਰਕਤ ਪਿਤਾ ਬਿੰਦਾਰਾ, ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ, ਰਕਤ ਬਿੰਦ ਕਰ ਨਿਮਿਆ ਅਗਨ ਉਧਰ ਮਜਾਰ। ਇਹ ਰਕਤ ਬਿੰਦ ਤੋਂ ਪੈਦਾ ਹੋਇਆ, ਰਕਤ ਬਿੰਦ ਰੋਟੀ ਤੋਂ ਪੈਦਾ ਹੁੰਦਾ, ਇਸ ਵਾਸਤੇ ਤਨ ਰੋਟੀ ਤੋਂ ਹੀ ਜੰਮਿਆ। ਇੰਜ ਕਹਿ ਲਈਏ, ਤਨ ਰੋਟੀ ਤੋਂ ਹੀ ਪੈਦਾ ਹੋਇਆ। ਅਤੇ ਜੇ ਤਨ ਰੋਟੀ ਤੋਂ ਪੈਦਾ ਹੋਇਆ, ਇਹ ਜੀਵੇਗਾ ਵੀ ਰੋਟੀ ਦੇ ਆਸਰੇ, ਅਤੇ ਬਿਨਾਂ ਰੋਟੀ ਤੋਂ ਜੀ ਨਹੀਂ ਸਕਦਾ। ਬਣਿਆ ਜੋ ਰੋਟੀ ਤੋਂ ਹੈ, ਬਣਿਆ ਜੋ ਭੋਜਨ ਤੋਂ ਹੈ। ਜਦ ਤਨ ਬਣਿਆ ਹੀ ਭੋਜਨ ਤੋਂ ਹੈ, ਇਹ ਜੀਵੇਗਾ ਵੀ ਭੋਜਨ ਦੇ ਆਸਰੇ 'ਤੇ। ਹੋਰ ਵੀ ਅਰਜ਼ ਕਰਦੇ ਹਾਂ, ਜੀਵਨ ਭਰ ਮਨੁੱਖ ਦੇ ਅੰਦਰ ਜਿਹੜੀ ਪ੍ਰਬਲ ਚਿੰਤਾ ਆਉਂਦੀ ਹੈ, ਉਹ ਵੀ ਰੋਟੀ ਦੀ ਹੈ, ਹੋਰ ਕੁਛ ਵੀ ਨਹੀਂ ਹੈ। ਅਗਰ ਮਨੁੱਖ ਦੀਆਂ ਸਾਰੀਆਂ ਚਿੰਤਾਵਾਂ ਦਾ ਅਧਿਐਨ ਕਰੋਗੇ, ਤਾਂ ਮੂਲ ਚਿੰਤਾ ਰੋਟੀ ਦੀ ਹੈ, ਰਿਜ਼ਕ ਦੀ ਹੈ। ਸਾਰੀ ਜ਼ਿੰਦਗੀ ਮਨੁੱਖ ਰੋਟੀਆਂ ਨੂੰ ਜਮ੍ਹਾਂ ਕਰਨ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ। ਨੋਟਾਂ ਦੇ ਬੰਡਲ ਰੋਟੀਆਂ ਦੇ ਬੰਡਲ ਨੇ, ਹੋਰ ਕੁਛ ਵੀ ਨਹੀਂ ਹੈ, ਹੋਰ ਕੁਛ ਵੀ ਨਹੀਂ। ਧਨ ਦਾ ਅੰਬਾਰ ਰੋਟੀ ਦਾ ਅੰਬਾਰ ਹੈ, ਹੋਰ ਕੁਛ ਵੀ ਨਹੀਂ। ਚਿੰਤਾ ਹੈ, ਅੱਜ ਮਿਲੀ ਹੈ ਪਤਾ ਨਹੀਂ ਕੱਲ੍ਹ ਮਿਲਣੀ ਹੈ ਕਿ ਨਹੀਂ, ਮੈਨੂੰ ਮਿਲੀ ਹੈ ਪਤਾ ਨਹੀਂ ਪੁੱਤਰਾਂ ਨੂੰ ਮਿਲਣੀ ਹੈ ਕਿ ਨਹੀਂ, ਪੋਤਰਿਆਂ ਨੂੰ ਮਿਲਣੀ ਹੈ ਕਿ ਨਹੀਂ। ਸੱਤ ਪੀੜ੍ਹੀਆਂ ਦੀਆਂ ਚਿੰਤਾਵਾਂ ਰੋਟੀ ਦੀਆਂ। ਪਾਣੀ ਦੀ ਚਿੰਤਾ ਇਤਨੀ ਨਹੀਂ ਹੈ, ਪਾਣੀ ਦੀ ਬਾਰਿਸ਼ ਆਉਂਦੀ ਹੈ, ਰੋਟੀਆਂ ਦੀ ਬਾਰਿਸ਼ ਨਹੀਂ ਆਉਂਦੀ। ਪਾਣੀ ਦੇ ਤੇ ਦਰਿਆ ਵੀ ਚੱਲਦੇ ਨੇ, ਰੋਟੀਆਂ ਦੇ ਦਰਿਆ ਨਹੀਂ ਚੱਲਦੇ। ਪਾਣੀ ਦੀਆਂ ਵੱਡੀਆਂ ਵੱਡੀਆਂ ਝੀਲਾਂ ਅਤੇ ਸਰੋਵਰ ਵੀ ਹੁੰਦੇ ਨੇ, ਸਾਗਰ ਵੀ ਹੈ, ਰੋਟੀਆਂ ਦਾ ਸਾਗਰ ਕੋਈ ਨਹੀਂ। ਇਹ ਵੀ ਮੈਂ ਅਰਜ਼ ਕਰਾਂ, ਫਿਰ ਹਰ ਜਗ੍ਹਾ 'ਤੇ ਵੀ ਰੋਟੀ ਨਹੀਂ, ਜਿੱਥੇ ਰੋਟੀ ਹੈ ਮਨੁੱਖ ਨੂੰ ਉੱਥੇ ਜਾਣਾ ਪਏਗਾ। ਮਨੁੱਖ ਦੀ ਸਾਰੀ ਗਰਦਿਸ਼ ਰੋਟੀ ਕਰਕੇ ਹੈ। ਮਹਾਰਾਜ ਕਹਿੰਦੇ, ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ। ਦਾਣੇ ਹਰ ਜਗ੍ਹਾ ਕੋਈ ਨਹੀਂ, ਜਹਾਂ ਜਿੱਥੇ ਹਨ, ਜਹਾਂ ਦਾਣੇ ਤਹਾਂ ਖਾਣੇ। ਨਾਨਕਾ ਸੱਚ ਹੈ, ਇਹ ਬੜੀ ਸੱਚਾਈ, ਬੜੀ ਪ੍ਰਬਲ ਸੱਚਾਈ। ਦਾਣੇ ਜਿੱਥੇ ਪਏ ਨੇ, ਇਹ ਖਿੱਚ ਕੇ ਲੈ ਜਾਣਗੇ। ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਮਹਾਰਾਜ ਕਹਿੰਦੇ ਨੇ, ਬੜੀ ਪ੍ਰਬਲ ਸੱਚਾਈ ਹੈ, ਜਿੱਥੇ ਦਾਣੇ ਪਏ ਨੇ, ਜਿੱਥੇ ਰਿਜ਼ਕ ਪਿਆ, ਰਿਜ਼ਕ ਖਿੱਚ ਕੇ ਮਨੁੱਖ ਨੂੰ ਉੱਥੇ ਲੈ ਜਾਂਦਾ। ਮਨੁੱਖ ਰਿਜ਼ਕ ਨੂੰ ਖਿੱਚ ਕੇ ਆਪਣੇ ਕੋਲ ਨਹੀਂ ਲਿਆਂਦਾ, ਰਿਜ਼ਕ ਖਿੱਚ ਕੇ ਮਨੁੱਖ ਨੂੰ ਆਪਣੇ ਕੋਲ ਲੈ ਜਾਂਦਾ। ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਹਰ ਮਨੁੱਖ ਦੇ ਦਾਣੇ ਗਿਣੇ ਮਿਣੇ ਨੇ, ਇਹ ਵੀ ਮੈਂ ਅਰਜ਼ ਕਰਾਂ। ਲੇਖੇ ਖਾਣਾ ਖਾਓ, ਬਹੁਤ ਖਾ ਰਿਹਾ, ਬਹੁਤ ਖਾ ਰਿਹਾ, ਬਹੁਤ ਖਾ ਰਿਹਾ, ਬਹੁਤ ਦਿਨ ਜੀ ਨਹੀਂ ਸਕੇਗਾ, ਦਾਣੇ ਛੇਤੀ ਮੁੱਕ ਗਏ, ਇਹ ਵੀ ਮੈਂ ਅਰਜ਼ ਕਰਦੇ ਹਾਂ। ਇਸ ਵਾਸਤੇ ਬਹੁਤ ਭਾਰੀ ਭਰਖਮ ਸਰੀਰ, ਬਹੁਤ ਖਾਣ ਵਾਲੇ, ਦਾਣੇ ਛੇਤੀ ਮੁੱਕ ਜਾਂਦੇ। ਜਹਾਂ ਦਾਣੇ, ਇੱਕ ਤਾਂ ਜਿੱਥੇ ਦਾਣੇ ਪਏ ਨੇ, ਦੂਸਰਾ ਹਰ ਮਨੁੱਖ ਦੇ ਦਾਣੇ ਸੀਮਤ ਨੇ। ਜੀਵਨ ਭਰ ਚਿੰਤਾ ਦਾਣਿਆਂ ਦੀ ਹੈ, ਰੋਟੀ ਦੀ ਹੈ। ਇਹ ਗੱਲ ਵੱਖਰੀ ਹੈ, ਗੁਰਬਾਣੀ ਪਰਮਾਤਮਾ ਗੁਰੂ ਰਿਜ਼ਕ ਰੋਟੀ ਅਤੇ ਸੰਤ ਨੂੰ ਬਰਾਬਰੀ ਦਾ ਦਰਜਾ ਦਿੰਦੀ ਹੈ। ਪਰਮਾਤਮਾ ਗੁਰੂ ਰਿਜ਼ਕ ਰੋਟੀ ਅਤੇ ਸੰਤ ਨੂੰ ਹੀ ਬ੍ਰਹਮ ਗਿਆਨੀ ਕਹਿੰਦੇ ਨੇ। ਕਿਧਰੇ ਕਿਧਰੇ ਸੰਤ ਨੂੰ ਸਾਧੂ ਵੀ ਆਖਿਆ, ਬਹੁਤ ਜਗ੍ਹਾ ਨੇ ਕਿਧਰੇ ਕਿਧਰੇ। ਨਾਨਕ ਸਾਧ ਪ੍ਰਭ ਭੇਦ ਨਾ ਵਾਈ, ਇੱਥੇ ਸਾਧ ਦੇ ਅਰਥ ਵੀ ਸੰਤ ਹੈ। ਪਰ ਸਾਧੋ ਮਨ ਕਾ ਮਾਨ ਤਿਆਗੋ, ਇੱਥੇ ਸਾਧੂ ਦੇ ਅਰਥ ਨੇ ਸਾਧਨਾ ਕਰਨ ਵਾਲਾ, ਅਜੇ ਸੰਤ ਨਹੀਂ ਬਣਿਆ, अजय के अंदर अभिमान है, अहंकार है। अजय अंदरों अहंकार नहीं निकलिया, अजय पूर्ण तौर पर निरंकार प्रगट नहीं होया। इस वास्ते गुरु तेग बहादुर साहब जी कहते हैं, इतनी साधना करता पे इन्हों भी कट साधो मन का मान दिया। खैर मुख्तसर मैं अर्ज करा, इन्हों चारा नू बराबरी का दर्जा दिता है। परमात्मा, गुरु, रिजक रोटी ते फिर संत। भगत कबीर जी का शब्द है, धन गोपाल धन गुरुदेव, पूजन योग है गोपाल, संसार की पालना करने वाला प्रभु पूजन योग है। फिर पूजन योग है गुरु, ज्ञान करके शब्द करके पता चलता है गोपाल का। फिर पूजन योग है अन्न रोटी, ये पेट दे च पै जाए तो गुरु भी चंगा लगता है, रब भी चंगा लगता है, नहीं तो दोवे नहीं चंगे लगते। कबीर ने तो ऐलानिया कह दिता है, भूखे भगत न कीजे ये माला अपने लिए, ऐ पकड़ ऐ नहीं आता सकते। भुख दे च भोजन याद आता है, भजन नहीं हो सकता। रोजा वर्त हो सकता है, कुछ शरीर वास्ते लाभकारी होवे, चलो कुछ दिन शरीर नू मैदे नू रस देईए, लेकिन इहदे नाल कोई परमात्मा याद आंदा होवेगा कता ही नहीं। भुखे मनुख नू भोजन याद आंदा है, भजन नहीं कर सकता। भूखे भगत ना कीजे, जे कबीर कहिंदा है भुखियां भगती नहीं आउंदी तो फिर किसे कोल भी नहीं आउंदी। भुख विच रोटी याद आउंदी है, जे दिन वर्त रखिया होवे उस दिन सारा दिन रोटी याद आवेगी, कोई रब याद नहीं आएगा। रोजा रखे सारा दिन इसे उड़ीक, कदों सूरज गरूब होवे संध्या होवे ते रोजा खोलिए, रोटी याद आ, सारा दिन भोजन याद आ। धन गोपाल धन गुरुदेव, धन अनाद भूखे कवल टेके, दंता दे योग है गोपाल, दंता दे योग है गुरु, दंता दे योग है अन्न रोटी। भुखा मनुख इंज खिड़ जांदा है खा के जिमें कमल दा फुल। धन अनाद भूखे कवल टेके, धन ओए संत जिन ऐसी जाने, तिनको मिलबो सारंग पानी। चौथा, वो संत जन धनता दी योग पूजन योग, जिन्हें इस असलियत नु जाने है कि अन्न भी धन है, अन्न भी पूजन योग है। संगत दे पंगत गुरु ने ते कठी कर दिती, भजन ते भोजन कठा कर दिता। भजन दा जितना सम्मान है भोजन दा भी उतना, क्योंकि इस तो बिना भजन हो नहीं सकेगा। शरीर बनया भोजन तो है, मैं फिर अर्ज करा, खून तो बनया है, बिंद तो बनया है, खून ते बिंद रोटी तो बनता है, भोजन तो बनता है। सारी जिंदगी चिंता भी रोटी दी आती है। गुरु नानक कहते ने, ना कर चिंत चिंता है करते, ये चिंता करते पुरख नू करन दे जिसने बनाया जगत। सो करता चिंता करे जिन उपाया जग, तू केवल उद्दम कर ते ओदा चिंतन कर, चिंता रब ते छोड़। क्यों? उन्हें अपने आप निजाम बनाया है, पहले देते रिजक संभाहा, पाछे देते जंत उपाहा। वो जीव दा जन्म बाद करता है प्रभु, रिजक पहले बना देता है। पंक्तियां बड़ी कीमती ने, पहले देते रिजक संभा, पाछे देत जंत उपाह। जीव बाद विच पैदा होंदा है। ये मैं इस वास्ते दोहरा रहा, सारी बेईमानी ठगी रोटी करके चलती है, सारा अनर्थ रोटी करके चलता है, रिजक दी चिंता। मैं फिर अर्ज करा, धन दा अंबार रोटियां दा अंबार, मैनू मिलता रहे, पुत्रां नू मिलता रहे, पोतरियां नू मिलता रहे, सत पीढ़ियां नू मिलता रहे, ये नोटां दे बंडल रोटियां दे बंडलां तो इलावा होर कुछ भी नहीं है, होर कुछ भी नहीं है। खानी ते मनुख ने रोटी और की है। महाराज कहिंदे रिजक पहले है, जीव दा जन्म लक्ष्मी तेरे नाल, शिवजी की भी पूजा है विष्णु तो बाद, बाबा तू साडा घर छड़ रही अगे चला जाए। एक दी पूजा लोभ करके है, एक दी पूजा डर करके है, बह करके। क्यों? एक किसी के घर चला जाता है तो उतो कोई ना कोई जीव ले आता है, मौत हो जाती है, मौत का देवता है, परले का देवता है। एक दी डर दे मारिया पूजा है, एक दी लोभ दे मारिया पूजा है। मनुख जिथे भी सलाम करेगा झुकेगा, या तो लोभ करके झुकता या डर करके, और किस करके झुकता है, और कोई कारण नहीं है। लोभ करके मनुख झुकता है विष्णु दे अगे, तू रोज साढ़े घर आ, तू आवेगा लक्ष्मी आवेगी। शिव जी दे अगों भी झुकता है, बाबा बाकिया के घर च जावी साडा घर छड़ दे, साढ़े घर तो लंघ जाए, तैनू छेड़दा। तो मैनू बुजुर्गवार ज्ञानी मान सिंह जी जौर याद आ जाते। क्यों? लड़ीवार कथा जब सीसगंज साहब गुरु ग्रंथ साहब जी की आरंभ हुई सी, गालबन कोई 23 साल बाद भोग पिया से गुरु ग्रंथ साहब का। उन्हां 23 साल गालबन 2-2.5 साल मैं कथा की होनी है, महीना महीना करते रहा। इसे तरह ज्ञानी मान सिंह करते रहे, ज्ञानी रणजीत सिंह जी पारस करते रहे, और बहुत सारे विद्वान 23 साल बाद भोग पिया से। भोग के समय में दास नूं बुलाया गया से भी राग माला की कथा आके तुसी करो। आरंभता ही दास तो कराई सी जब जी साहब ने, मैनू अजे तक याद है, बहुत पुरानी गल। आसनसोल तो मैं सवेरे अमृत वेले दिल्ली उतरिया, सीसगंज साहब गए, इशनान पान तो बाद मैं दर्शन करन लई गया अंदर, ते मान सिंह जी कथा कर रहे सन। जब जी साहब दी इस पौड़ी दी एका माई, जुगत व्याई तिन चेले प्रवान। इस्लामी मनोत दे मुताबिक उत्पत्ति पालना नास जो कयामत मंदे ने, इहदा निखेड़ा करन तो बाद वो फिर सनातन मत की रूपरेखा बयान कर रहे सन। बाद विच गुरु घर की रूपरेखा, ओ वेखे एना नदर ना आवे बहुता ए वडाण। ये सारा खेड उत्पत्ति पालना परमात्मा प्रभु दे कोल है, इको कोल है, वो इको ही शक्ति है। उसे एक तो उत्पत्ति होंदी है, उसे एक तो पालना होंदी है, उसे एक तो नास होंदा, शक्ति इको है। उसे एक तो ये सारी अनेकता का जन्म होंदा है। जिन्हों कलगीधर पातशाह कहिंदे ने अमान है, निधान है, अनेक है, फिर एक है। अनेक होंदा होया वो एक है, और एक होंदा होया वो अनेक है। पर एक होंदा होया अनेक क्यों है? सागर एक है, लहरां अनेक ने, सूरज एक है, किरणा अनेक ने, पर एक अनेक क्यों होया? इनू भी गुरु गोबिंद सिंह जी महाराज खोलते हैं, एक मूरत अनेक दर्शन, कीन रूप अनेक, खेल खेल अखेल खेलन अंत को फिर एक। अनेकता उसका तमाशा है, खेल है, एक उसका स्वरूप है, उदी होंद है। अनेकता उसका खेल है, अनेकता उसका तमाशा है, आवन जान एक खेल बनाया, आग्याकारी कीनी माया, एक मूर अनेक दर्शन, कीन रूप अनेक, खेल खेल अखेल खेलन अंत को फिर एक। तो तिन्ने पहलू बयान कर रहे सन इस्लाम दे। कयामत वाले दिन अजराइल फरिश्ता फनेरी वजाएगा, कबरां दे चों रूहां निकलन गियां, खुदा दे हजूर पेश होन गियां। मुहम्मद साहब जिन्हां जिन्हां दी हामी भरन गए उन्हां लई जन्नत, जिन्हां दी हामी ओ नहीं भरन गए उन्हां लई दोज़ख। चूंकि दास पिछों फ्रंटीयर तो आया है, फ्रंटीयर के जिहड़े 6 जिले सन अक्सर उत्थे पश्तो फारसी आम चलती सी, पढ़ाई लिखाई विच भी इस्लामी साहित साहित काफ़ी छाया होया सी। और ऐ बाबे फरीद जी जिहड़ी पंक्ति है, गोरा से निमाणिया बैसन रूहां मल, महल निसखण रह गए ਵਾਸਾ ਆਇਆ ਤਲ ਗੋਰਾਂ ਸੇ ਨਿਵਾਣੀਆਂ ਬੈਸਨ ਰੂਹਾਂ ਮਤ। ਉਧਰ ਦੇ ਪਠਾਣ ਮੁਸਲਮਾਨ ਵੀਰ ਕਹਿੰਦੇ ਸਨ, ਗੁਰੂ ਗ੍ਰੰਥ ਸਾਹਿਬ ਦੇ 'ਚ ਵੀ ਲਿਖਿਆ, ਰੂਹਾਂ ਕਬਰਾਂ 'ਚ ਪਈਆਂ ਰਹਿਣਗੀਆਂ। ਗੋਰਾਂ ਕਬਰਾਂ ਨੂੰ ਕਹਿੰਦੇ, ਗੋਰਾਂ ਸੇ ਨਿਮਾਣੀਆਂ ਬੈਸਨ ਰੂਹਾਂ ਮਲ, ਕਬਰਾਂ ਨੂੰ ਮਲ ਕੇ ਰੂਹਾਂ ਬੈਠ ਜਾਣਗੀਆਂ। ਕਦੋਂ ਤੱਕ? ਜਦੋਂ ਤੱਕ ਕਿਆਮਤ ਨਹੀਂ ਆਉਂਦੀ ਉਦੋਂ ਤੱਕ। ਭਾਰਤ ਦੇ 'ਚ ਮਨੋਤ ਹੈ, 13 ਦਿਨਾਂ ਤੋਂ ਬਾਅਦ ਰੂਹ ਕਿਧਰੇ ਨਾ ਕਿਧਰੇ ਗਰਭ ਦੇ 'ਚ ਪ੍ਰਵੇਸ਼ ਕਰ ਜਾਂਦੀ ਹੈ। ਉਹਨੂੰ ਆਪਣੇ ਸੰਸਕਾਰਾਂ ਦੇ ਮੁਤਾਬਕ ਮਾਂ ਲੱਭ ਪੈਂਦੀ ਹੈ। ਵੱਧ ਤੋਂ ਵੱਧ 40 ਦਿਨ ਉਹ ਕਿਧਰੇ ਨਾ ਕਿਧਰੇ ਗਰਭ ਦੇ 'ਚ ਪ੍ਰਵੇਸ਼ ਕਰ ਜਾਂਦਾ ਹੈ। ਔਰ ਇਹ ਰੂਹਾਂ ਹੀ ਸਾਰੇ ਬ੍ਰਹਿਮੰਡ ਦੇ 'ਚ ਨੇ ਜੋ ਰੋਜ਼ ਜਨਮ ਲੈ ਰਹੀਆਂ ਨੇ। ਲੱਖਾਂ ਮਨੁੱਖੀ ਬੱਚੇ ਸੰਸਾਰ ਦੇ 'ਚ ਰੋਜ਼ ਜਨਮ ਲੈ ਰਹੇ ਨੇ, ਲੱਖਾਂ ਦੀਆਂ ਰੋਜ਼ ਅਰਥੀਆਂ ਉੱਠ ਰਹੀਆਂ ਨੇ, ਲੱਖਾਂ ਹੀ ਰੋਜ਼ ਚਿਤਾਵਾਂ ਜਲ ਰਹੀਆਂ, ਕਬਰਾਂ ਬਣ ਰਹੀਆਂ ਨੇ, ਔਰ ਲੱਖਾਂ ਹੀ ਮਨੁੱਖੀ ਬੱਚੇ ਰੋਜ਼ ਜਨਮ ਲੈ ਰਹੇ ਨੇ। ਇਸਲਾਮੀ ਤੌਰ ਤਰੀਕੇ ਤੋਂ ਬਾਅਦ ਉਹਨਾਂ ਨੇ ਜੋ ਸਨਾਤਨ ਮਤ ਦਾ ਪਹਿਲੂ ਲਿਆ, ਮੈਂ ਤਾਂ ਮੱਥਾ ਟੇਕਣ ਗਿਆ ਸੀ, ਬਹੁਤ ਪੁਰਾਣੀ ਗੱਲ ਗਾਲਬਨ 35-40 ਸਾਲ ਪੁਰਾਣੀ ਹੋਵੇ, ਅਤੇ ਬਜ਼ੁਰਗ ਸਨ ਉਹ ਕਥਾ ਕਰ ਰਹੇ ਸਨ। ਮੈਂ ਕਿਹਾ ਚਲੋ ਬੈਠ ਕੇ ਸੁਣਦੇ ਹਾਂ, ਭਾਵੇਂ ਮੈਂ ਸਾਰੀ ਰਾਤ ਦਾ ਸਫ਼ਰ ਕਰਕੇ ਥੱਕਿਆ ਹੋਇਆ ਸੀ, ਮੈਂ ਨਹੀਂ, ਬਜ਼ੁਰਗ ਨੇ, ਅਨੁਭਵੀ ਪੁਰਸ਼ ਨੇ, ਸੁਣਦੇ ਹਾਂ। ਉਹ ਸੁਣਾਉਣ ਲੱਗੇ, ਵਿਸ਼ਨੂੰ ਰਿਜ਼ਕ ਦਾਤਾ ਹੈ, ਕਹਿਣ ਲੱਗੇ ਜਦ ਉਹ ਜੀਵਾਂ ਦਾ ਰਿਜ਼ਕ ਬਣਾਉਣ ਲੱਗਾ ਤਾਂ ਜੀਵਾਂ ਦੀਆਂ ਬੜੀਆਂ ਬੜੀਆਂ ਲੰਬੀਆਂ ਕਤਾਰਾਂ, ਪੰਛੀਆਂ ਦੀ ਲੈਣ, ਮਨੁੱਖਾਂ ਦੀ ਲੈਣ, ਪਸ਼ੂ ਪਕਸ਼ੀ ਕੀੜੇ ਮਕੌੜੇ, ਔਰ ਦੇਣ ਵਾਲਾ ਵਿਸ਼ਨੂੰ। ਉਹਦੇ ਦੋਵੇਂ ਪਾਸੇ ਦਾਣੇ ਪਏ ਸਨ, ਉਹ ਕਿਸੇ ਦੀ ਝੋਲੀ 'ਚ ਦੋ ਮੁੱਠਾਂ ਪਾ ਦਿੰਦਾ, ਕਿਸੇ ਦੀ ਝੋਲੀ 'ਚ ਇੱਕ, ਕਿਸੇ ਦੀ ਝੋਲੀ 'ਚ ਅੱਧੀ, ਕਿਸੇ ਦੀ ਝੋਲੀ 'ਚ ਚਾਰ ਚਾਰ ਪੰਜ ਪੰਜ ਦਫ਼ਾ ਵੀ ਮੁੱਠਾਂ ਪਾ ਦਿੰਦਾ ਹੈ, ਔਰ ਚਲਤਾ ਕਰੀ ਜਾ ਰਿਹਾ। ਉਹਨਾਂ ਦੇ ਕਹਿਣ ਦਾ ਅੰਦਾਜ਼, ਵਿਆਖਿਆ ਕਰਨ ਦਾ ਢੰਗ ਸੀ। ਕਹਿਣ ਲੱਗੇ, ਉਸੇ ਹੀ ਲਾਈਨ ਦੇ 'ਚ ਮੈਂ ਵੀ ਖੜਾ ਸੀ, ਇੰਜ ਕਹਿਣ ਲੱਗੇ, ਉਸੇ ਹੀ ਕਤਾਰ ਦੇ 'ਚ ਮੈਂ ਵੀ ਖੜਾ ਸੀ। ਕਿਸੇ ਦੀ ਝੋਲੀ 'ਚ ਉਹ ਦੋ ਮੁੱਠਾਂ ਪਾ ਦਿੰਦੇ ਸਨ, ਕਿਸੇ ਦੀ ਝੋਲੀ 'ਚ ਚਾਰ, ਕਿਸੇ ਦੀ ਝੋਲੀ 'ਚ ਅੱਠ, ਕਿਸੇ ਦੀ ਝੋਲੀ 'ਚ ਅੱਧੀ ਮੁੱਠ, ਅਤੇ ਚਲਤਾ ਕਰੀ ਜਾ ਰਹੇ ਸਨ, ਚਲਤਾ ਕਰੀ ਜਾ ਰਹੇ ਸਨ। ਕਹਿੰਦੇ, ਮੈਂ ਵੀ ਸੋਚਦਾ ਪਿਆ ਸੀ ਮੇਰੀ ਝੋਲੀ 'ਚ ਕਿੰਨਾ ਕੁ ਪਏਗਾ, ਮੇਰੀ ਝੋਲੀ ਦੇ 'ਚੋਂ ਕਿਤਨੇ ਮੁੱਠਾਂ ਦਾਣੇ ਪਾਵੇਗਾ। ਕਹਿੰਦੇ, ਮੇਰਾ ਵੀ ਨੰਬਰ ਆ ਗਿਆ, ਮੈਂ ਵੀ ਝੋਲੀ ਅੱਡ ਕੇ ਖੜਾ ਹੋ ਗਿਆ। ਵਿਸ਼ਨੂੰ ਨੇ ਦੋ ਮੁੱਠਾਂ ਭਰੀਆਂ ਨੇ ਔਰ ਦਾਣੇ ਇੰਜ ਪਵਾ ਮਾਰੇ, ਆਖਿਆ, ਗਿਆਨੀ ਸਿੰਘ, ਤੇਰੇ ਦਾਣੇ 'ਤੇ ਅਸੀਂ ਖਿਲੇਰ ਦਿੱਤੇ ਨੇ, ਜਾ ਆਪ ਹੀ ਲੱਭ ਲੈ। ਮਾਨ ਸਿੰਘ ਕਹਿਣ ਲੱਗੇ, ਜਨਮ ਤੋਂ ਲੈ ਕੇ ਹੁਣ ਤੱਕ ਦਾਣੇ ਲੱਭਦੇ ਫਿਰਦੇ ਹਾਂ ਅਤੇ ਦਾਣੇ ਭਜਾਈ ਫਿਰਦੇ ਨੇ, ਜੇ ਦਿਨ ਦਾਣੇ ਮੁੱਕ ਗਏ ਮਾਨ ਸਿੰਘ ਮੁੱਕ ਜਾਏਗਾ। ਇੰਜ ਕਹਿਣ ਲੱਗੇ, ਜਹਾਂ ਦਾਣੇ ਤਾਹਾਂ ਖਾਣੇ, ਨਾਨਕਾ ਸੱਚ ਇਹ, ਪ੍ਰਥਮ ਜਿੱਥੇ ਦਾਣੇ ਪਏ ਨੇ ਔਰ ਜਿਤਨੇ ਦਾਣੇ ਪਏ ਨੇ ਓਨੇ ਹੀ ਮਨੁੱਖ ਖਾ ਸਕਦਾ, ਉਸ ਤੋਂ ਜ਼ਿਆਦਾ ਨਹੀਂ। ਜਹਾਂ ਦਾਣੇ ਤਾਹਾਂ ਖਾਣੇ, ਨਾਨਕਾ ਸੱਚ ਇਹ, ਤਨ ਰੋਟੀ ਹੈ, ਰੋਟੀ ਤੋਂ ਬਣਿਆ, ਜੀਵਨ ਭਰ ਚਿੰਤਾ ਵੀ ਰੋਟੀ ਦੀ। ਭਾਵ ਇਹਨੂੰ ਕਹਿੰਦੇ ਸਰੀਰਕ ਜ਼ਿੰਦਗੀ, ਤੋ ਸਰੀਰਕ ਜ਼ਿੰਦਗੀ 'ਤੇ ਪਸ਼ੂ ਵੀ ਬਤੀਤ ਪਏ ਕਰਦੇ ਨੇ, ਉਹ ਵੀ ਸਾਰਾ ਦਿਨ ਦਾਣਾ ਦੁਣਕਾ ਲੱਭਦੇ ਨੇ, ਰਿਜ਼ਕ ਲੱਭਦੇ ਨੇ। ਇਸ ਹਿਸਾਬ ਦੇ 'ਚ ਮਨੁੱਖ ਅਤੇ ਪਸ਼ੂ ਦੇ 'ਚ ਕੋਈ ਅੰਤਰਾ ਨਹੀਂ ਹੈ। ਅਗਰ ਰਿਜ਼ਕ ਦੀ ਚਿੰਤਾ ਦੇ ਨਾਲ ਨਾਲ ਰਾਜ਼ਕ ਰਹੀਮ ਦਾ ਚਿੰਤਨ ਨਹੀਂ ਹੈ, ਤਾਂ ਮਨੁੱਖ ਅਤੇ ਪਸ਼ੂ ਦੇ 'ਚ ਕੋਈ ਫਰਕ ਨਹੀਂ ਹੈ। ਤਾਂ ਨਹੀਂ ਮਹਿਰਜ ਕਰਦੇ, ਕੋਈ ਵੀ ਫਰਕ ਨਹੀਂ। ਤੁਸੀਂ ਆਖੋਗੇ, ਅਸੀਂ ਰਿਜ਼ਕ ਲਈ ਸਾਰਾ ਦਿਨ ਭੱਜਦੇ ਹਾਂ, ਸਾਡੇ ਨਾਲੋਂ ਵੀ ਜ਼ਿਆਦਾ ਭੱਜਦੇ ਨੇ ਪਸ਼ੂ ਅਤੇ ਪੰਛੀ, ਬੜੀ ਦੂਰ ਦੂਰ ਤੱਕ ਚਲੇ ਜਾਂਦੇ ਨੇ। ਪੰਛੀ ਵੀ ਇੱਕ ਮੁਲਕ ਤੋਂ ਦੂਜੇ ਮੁਲਕ 'ਚ ਆ ਜਾਂਦੇ ਨੇ,
ਅਕਤੂਬਰ ਦੇ ਮਹੀਨੇ 'ਚ ਸਾਇਬੇਰੀਆ ਦੇ ਤਮਾਮ ਪੰਛੀ ਭਾਰਤ ਆ ਜਾਂਦੇ ਨੇ, ਭਾਰਤ ਦੇ 'ਚ ਰਾਜਸਥਾਨ ਦੀਆਂ ਝੀਲਾਂ 'ਚ ਆ ਜਾਂਦੇ ਨੇ। ਕਿਉਂ? ਉੱਥੇ ਇਤਨੀ ਬਰਫ਼ ਪੈ ਜਾਂਦੀ ਹੈ, ਰਿਜ਼ਕ ਮਿਲਦਾ ਨਹੀਂ, ਬਰਫ਼ ਦੇ 'ਚ ਰਿਜ਼ਕ ਲੱਭਣਾ ਔਖਾ ਹੋ ਜਾਂਦਾ, ਇੱਥੇ ਆ ਜਾਂਦੇ ਨੇ। ਫਿਰ ਮਾਰਚ ਅਪ੍ਰੈਲ, ਜੈਸੇ ਸਾਇਬੇਰੀਆ ਦੇ 'ਚ ਬਰਫ਼ ਥੰਮਦੀ ਹੈ ਅਤੇ ਬਰਫ਼ ਪਿਘਲਦੀ ਹੈ, ਫਿਰ ਵਾਪਸ ਇੰਨੀ ਦੂਰ ਉਹ ਰਿਜ਼ਕ ਲੱਭਣ ਲਈ ਜਾਂਦੇ ਨੇ। ਗਾਲਬਨ 6-7 ਹਜ਼ਾਰ ਮੀਲ ਦੀ ਯਾਤਰਾ ਉਹ ਕਰਦੇ ਨੇ ਔਰ ਭਾਰਤ ਆਉਂਦੇ ਨੇ। ਪੰਛੀ ਰਿਜ਼ਕ ਲੱਭਣ ਵਾਸਤੇ ਬਹੁਤ ਦੂਰ ਦੂਰ ਚਲੇ ਜਾਂਦੇ ਨੇ, ਚਿੜੀਆਂ ਰੋਜ਼ ਦੂਰ ਚਲੀਆਂ ਜਾਂਦੀਆਂ। ਰਿਜ਼ਕ ਦੀ ਤਲਾਸ਼ ਅਤੇ ਰਿਜ਼ਕ ਦੇ 'ਚ ਹੀ ਜੀਵਨ ਬਤੀਤ ਕਰਨਾ, ਮਨੁੱਖ ਅਤੇ ਪਸ਼ੂ ਦੇ 'ਚ ਕੋਈ ਅੰਤਰ ਨਹੀਂ ਹੈ। ਔਰ ਜਿਤਨੀ ਜਿਸ ਮਨੁੱਖ ਨੂੰ ਰਿਜ਼ਕ ਦੀ ਚਿੰਤਾ ਹੋਵੇ, ਮੈਨੂੰ ਕਹਿਣ ਦੇਣਾ ਅਤੇ ਮਾਫ਼ ਕਰਨਾ, ਉਤਨਾ ਹੀ ਉਹ ਮੋਟੀ ਅਕਲ ਦਾ ਬੰਦਾ ਹੋਵੇਗਾ, ਬਾਰੀਕ ਮਤ ਨਹੀਂ ਹੋਵੇਗਾ। ਸਿਰਫ ਰੋਟੀ, ਸਿਰਫ ਰਿਜ਼ਕ, ਸਿਰਫ ਧਨ, ਧਨ ਕੀ ਹੈ, ਰਿਜ਼ਕ ਹੈ, ਔਰ ਕੀ ਹੈ, ਔਰ ਕੁਛ ਵੀ ਨਹੀਂ। ਇਹ ਮਨੁੱਖ ਬੜੀ ਮੋਟੀ ਅਕਲ ਦਾ ਹੋਵੇਗਾ, ਇਹਦੇ ਲਈ ਕਥਾ ਕੀਰਤਨ ਸੁਣਨਾ ਬਹੁਤ ਔਖਾ ਹੋਵੇਗਾ, ਨਹੀਂ ਸੁਣ ਸਕਦਾ, ਉਂਘਦਾ ਰਹੇਗਾ, ਔਖਾ ਹੋ ਕੇ ਬੈਠੇਗਾ, ਤਾਲਮੇਲ ਨਹੀਂ ਬੈਠਦਾ। ਰਿਜ਼ਕ ਨਾਲ ਤਾਲਮੇਲ ਬੈਠ ਸਕਦਾ ਹੈ, ਰਾਜ਼ਕ ਰਹੀਮ ਨਾਲ ਤਾਲਮੇਲ ਨਹੀਂ ਬੈਠਦਾ। ਚਿੰਤਾ ਰਿਜ਼ਕ ਦੀ, ਰਿਜ਼ਕ ਦਾ ਚਿੰਤਾ ਗੁਰਬਾਣੀ ਰੋਕਦੀ ਹੈ, ਨਾ ਕਰ, ਨਾ ਕਰ ਚਿੰਤ, ਚਿੰਤਾ ਹੈ ਕਰਤੇ, ਸੋ ਕਰਤਾ ਚਿੰਤਾ ਕਰੇ, ਜਿਨ ਉਪਾਇਆ ਜਗ, ਤੂੰ ਚਿੰਤਨ ਕਰ, ਚਿੰਤਾ ਨਾ ਕਰ। ਰਿਜ਼ਕ ਦੀ ਚਿੰਤਾ ਰਾਜ਼ਕ ਰਹੀਮ ਕਰੇਗਾ, ਰਾਜ਼ਕ ਰਹੀਮ ਦਾ ਚਿੰਤਨ ਤੂੰ ਕਰਨਾ। ਤਾਂ ਮੈਂ ਅਰਜ਼ ਕਰਾਂ, ਪਹਿਲੇ ਪੜਾਓ ਦੇ 'ਚ ਮਨੁੱਖ ਸਿਰਫ ਕਰਮ ਕਾਂਡ ਹੀ ਹੈ, ਕਰਮ ਕਰ ਰਿਹਾ। ਅੱਜ ਤੱਕ ਇਸ ਨੂੰ ਇਹ ਬੋਧ ਹੋਇਆ ਕਿ ਕਰ ਕਰਕੇ ਧਨ ਮਿਲਦਾ, ਕਰ ਕਰਕੇ ਰਿਜ਼ਕ ਮਿਲਦਾ, ਕਰ ਕਰਕੇ ਪਦਾਰਥ ਮਿਲਦੇ ਨੇ, ਤਾਂ ਪਰਮਾਤਮਾ ਵੀ ਕਰ ਕਰਕੇ ਮਿਲੇਗਾ, ਕਰਨ ਨਾਲ ਮਿਲੇਗਾ। ਦੂਸਰਾ, ਅੱਜ ਤੱਕ ਜੋ ਮਿਲਿਆ ਬਾਹਰੋਂ ਹੀ ਮਿਲਿਆ, ਪਰਿਵਾਰ ਦੇ ਸੰਬੰਧ ਜੁੜੇ ਨੇ, ਬਾਹਰੋਂ ਜੁੜੇ ਨੇ, ਧਨ ਸੰਪਦਾ ਮਿਲੀ ਹੈ ਬਾਹਰੋਂ ਮਿਲੀ ਹੈ, ਪ੍ਰਭਤਾ ਮਿਲੀ ਹੈ ਬਾਹਰੋਂ ਮਿਲੀ ਹੈ, ਮਹਿਲ ਮਾੜੀਆਂ ਮਿਲੀਆਂ ਨੇ ਬਾਹਰੋਂ ਮਿਲੀਆਂ ਨੇ, ਧਨ ਸੰਪਦਾ ਮਿਲੀਏ ਬਾਹਰੋਂ ਮਿਲੀਏ, ਮਾਣ ਮਰਿਆਦਾ ਮਿਲੀਏ ਬਾਹਰੋਂ ਮਿਲੀਏ। ਤੋ ਸੋਚਦਾ ਸ਼ਾਇਦ ਪਰਮਾਤਮਾ ਵੀ ਕਿਧਰੋਂ ਬਾਹਰੋਂ ਮਿਲੇ, ਕਿਸੇ ਤੀਰਥ 'ਤੇ, ਕਿਸੇ ਗੁਫਾ 'ਤੇ, ਕਿਸੇ ਪਹਾੜ 'ਤੇ, ਕਿਉਂਕਿ ਅੱਜ ਤੱਕ ਜੋ ਕੁਛ ਮਿਲਿਆ ਉਹ ਤਾਂ ਬਾਹਰੋਂ ਹੀ ਮਿਲਿਆ। ਪਰ ਕਰਮ ਕਰਦਿਆਂ ਕਰਦਿਆਂ, ਕਥਾ ਕੀਰਤਨ ਸੁਣਦਿਆਂ ਸੁਣਦਿਆਂ, ਜਪ ਕਰਦਿਆਂ ਕਰਦਿਆਂ ਹੈਗਾ ਤਾਂ ਸਰੀਰਕ ਕਰਮ ਸੀ, ਮਨ ਸ਼ਾਮਿਲ ਹੋ ਗਿਆ। ਆਰੰਭਤਾ ਕਰਮ ਕਾਂਡ ਤੋਂ ਹੋਈ ਸੀ, ਪਰ ਹੁਣ ਉਪਾਸ਼ਨਾ ਕਾਂਡ ਹੈ, ਕੇਵਲ ਕਰਮ ਕਾਂਡ ਨਹੀਂ, ਹੁਣ ਮਨ ਸ਼ਾਮਿਲ ਹੋ ਗਿਆ, ਮਨ ਦੇ ਚਾਉ ਪੈਦਾ ਹੋ ਗਿਆ ਔਰ ਨਿਰਭੈ ਹੋ ਗਿਆ ਮਨ। ਤੀਸਰਾ ਪੜਾਅ ਆ ਗਿਆ, ਅਤਿਅੰਤ ਬੈਰਾਗ ਹੋ ਗਿਆ, ਸੰਸਾਰ ਦੀ ਪਕੜੀ ਨਹੀਂ ਰਹੀ। ਪਹਿਲੇ ਤਾਂ ਸਮਝਦਾ ਸੀ ਸਭ ਕੁਝ ਸੰਸਾਰ ਹੀ ਸੰਸਾਰ ਹੈ, ਹੁਣ ਪਕੜੀ ਨਹੀਂ ਰਹੀ, ਬੈਰਾਗੀ ਹੋ ਗਿਆ, ਕੋਈ ਰਾਗ ਨਹੀਂ ਰਿਹਾ, ਕੋਈ ਪਕੜ ਨਹੀਂ ਰਹੀ। ਜਿਸ ਦੀ ਅਜੇ ਬੜੀ ਪ੍ਰਬਲ ਪਕੜ ਹੈ ਉਹ ਤੀਜੇ ਪੜਾਅ ਦੇ 'ਚ ਨਹੀਂ ਹੈ। ਜਿਹਦੇ ਅੰਦਰ ਅਜੇ ਵੀ ਮਰਨ ਦਾ ਬੜਾ ਪ੍ਰਬਲ ਭੈ ਹੈ ਉਹ ਤਾਂ ਦੂਜੇ 'ਚ ਵੀ ਨਹੀਂ ਹੈ। ਅਤੇ ਜਿਹੜਾ ਕਰਮਾਂ ਵਿੱਚ ਪ੍ਰਵਿਰਤੀ ਨਹੀਂ ਹੋਇਆ ਇਹ ਤਾਂ ਪਹਿਲੇ ਪੜਾਅ 'ਤੇ ਵੀ ਨਹੀਂ ਹੈ। ਇਹ ਫੈਸਲਾ ਤੁਸੀਂ ਆਪ ਕਰਨਾ, ਮੈਂ ਆਪਣਾ ਫੈਸਲਾ ਕਰਨਾ, ਤੁਸੀਂ ਆਪਣਾ ਫੈਸਲਾ ਕਰਨਾ, ਕੋਈ ਮਨੁੱਖ ਕਿਸੇ ਦਾ ਫੈਸਲਾ ਨਹੀਂ ਕਰ ਸਕਦਾ। ਸਾਦੀ ਕਹਿੰਦੇ ਨੇ ਤੂੰ ਖੁਦ ਬਾ ਮੁਨਸਫ ਸ਼ੁਦ, ਆਪਣਾ ਫੈਸਲਾ ਆਪ ਕਰ, ਆਪਣਾ ਮੁਨਸਫ ਆਪ ਬਣ। ਤੂੰ ਕੀ ਹੈ, ਤੂੰ ਕੀ ਹੈ, ਦੂਜੇ ਨੂੰ ਕੀ ਪਤਾ ਤੂੰ ਕੀ ਹੈ, ਦੂਜਾ ਕਿਸ ਤਰ੍ਹਾਂ ਜਾਣ ਸਕਦਾ ਤੇਰੀ ਮਾਨਸਿਕ ਅਵਸਥਾ ਕੀ ਹੈ। ਇਸ ਵਾਸਤੇ ਆਪਣਾ ਫੈਸਲਾ ਤੂੰ ਖੁਦ ਕਰ, ਤੂੰ ਸਤਸੰਗੀ ਹੈ ਕਿ ਨਹੀਂ। ਇਹ ਦੂਸਰਾ नहीं फैसला कर सकता। तू धार्मिक है कि नहीं, बैरागी हिरदा जब संसार दी पकड़ी नहीं रही तो लोभ शांत हो जाता है, हंकार भी शांत होता है, वासना भी विश्राम दिस जाती है, बड़ी परबल इसके अंदर दया पैदा हो जाती है। किस दे उत्ते दया? अपने तो जो अगे लंघे है धर्म की दुनिया च उस दे उत्ते ते वो श्रद्धा करता है, पर जो पिछड़े होया है उस ते दया करता है। श्रद्धा ते दया प्रगाढ़ होंदी है, मूर्ख ते उसनू दया आ जाती है, सियाने ते उसनू श्रद्धा आ जाती है। धर्म की दुनिया जो अगे लंघे है उसते उन्नू श्रद्धा आ जाती है, पछड़ गया उसते दया आती है, बेचारा पछड़े होया है। किसी भी पहलू अगर वो पछड़े होया है, बैरागी मनुख की मैं पहचान दसा उन्हू दया आएगी। कला ज्ञान के किसी पहलू चो अगे वध्या होया है उसदे ते श्रद्धा करेगा, उस दे ते बड़ी प्रबल श्रद्धा करेगा। ये ज्ञान चाहे किसे कोल होवे, बड़े खुले दरवाजे रखे गुरु नानक ने, देखिया ये ज्ञान फरीद कोल भी है, अपने नाल बिठाया है। ये सारी बाणी गुरु नानक आप कट्ठी करते रहे हैं, जगह जगह भ्रमण करके, इतिहासिक सबूत मौजूद ने। पोथी साहब देखिया इस खोज दे जयदेव भी अगे है, रामानंद भी अगे है, उन्होंने भी संग्रह किया है। ये सारे पुरश ओ ने जो धर्म की दुनिया शिखर ते पहुंचे हुए हैं, शिखर ते पहुंचे हुए हैं। और मैं इंज अर्ज करता हूं, एक बूंद ने जे किधरे सागर तक पहुंचना है, पहाड़ों तो चल के सागर तक कली नहीं पहुंच सकती, कलिया ते जमीन जजब कर जाएगी, कलिया ते सूरज दियां किरणा सुका के रख देनगियां। अगर कोई जीवन धारा परमात्मा तक नहीं पहुंची ते रस्ते च रुक गई है, या ते पदार्था ने जजब कर लिया होना, या गमां ने दुखां ने सुका दिता होना, और की तुसीं देख लेना, धन संपदा पदार्थ इतने वध गए ने इसी च डुब के रह गए ने। हम देखा तें डुबे ले, या गम ते दुख इतने वध गए ने इसी च सुक गए ने। डुबे हुए मिलणगे, सुखे हुए मिलणगे, बूंद सुक गई नहीं चलती पई, बूंद ते गर्क हो गई रेत दे, जीवन डुब गया पदार्थां दे नहीं चल रहा, जीवन सुक गया गमां ते दुखां दे नहीं चल रहा। इस एक बूंद नूं करोड़ां अरबां खरबां बूंदां दा सहारा लेके अपनी यात्रा चलानी पेगी। सहारा रविदास का भी लेना पेगा, कबीर का भी लेना पेगा। होर केते तुदनु गावन से मैं चितना आवन, नानक क्या विचारे। अज तक जिन्हां ने जप किया उन्हां दी वाइब्रेशन मौजूद है ब्रह्मंड दे च, वो भी सहायक। सतसंग दी इस वासे मैं अर्ज करा, इक्को ही मनुख किधरे जुड़िया होवे ते बड़ी प्रबल उसके अंदर श्रद्धा होवे ते रस होवे, वो सारियां दी फिजा बदल देगा। ये भी मैं अर्ज करा, सारियां नूं प्रभावित करेगा। एक ने ही सेंट चंगा चौखा लाया होवे, खुशबू ते सारियां नूं आ जांदी। एक दे ही कपड़ियां दे बड़ी बदबू होवे, भयंकर बदबू, कई दिनां दा इशनान भी नहीं कीता, ते मोहत पलीथी कपड़ो इस तरह दे उसदे कपड़े होवन, हैन ते एको ही बंदे कोल बदबू, सारे माहौल नूं बदबूदार करेगा। एक जो नाम जपदा उहदियां लहरां आउंदियां ने, एक दुष्ट आउंदा उहदियां लहरां आउंदियां ने। संसार विच दुष्ट लहरां बहुत ने, क्योंकि संसार विच चंगे मनुख बहुत थोड़े ने। संगत विच इस वास्ते आना है, कम से कम थोड़े देर वास्ते ते दुष्ट मनुख भी अपने दुष्टपणे नूं रोकी रखदा है। सतसंग विच बैठा तो इत्थे वाइब्रेशन तरंगा चंगियां बन जांदियां, मदद कर दिया ने। एक बूंद नूं सागर तक पहुंचना है, करोड़ां बूंदां दा सहारा लेना पएगा तां पहुंच सकदी। तो ऐसा मनुख धर्म दी दुनिया च अगर अगे है, कोई कोई भी है, कोई भी देखो इतों रेलवे स्टेशन पर जाना है तो रस्ते का ना पता हो तो असी किसी को भी पूछ लें भी तू जरा स्टेशन का रस्ता दस ये थोड़ी वो को पहले पूछते हैं तू मुसलमान है तो फिर मैं तेरे को रस्ता पूछा उंज नहीं तू हिंदू है तो मैं तेरे को रस्ता पूछा उंज नहीं तू सिख या क्रिश्चन है तो मैं तेरे को रस्ता पूछा स्टेशन का रस्ता असी किसी को भी पूछ सकते हैं पिंड का रस्ता असी किसी को भी पूछ सकते हैं रब का रस्ता पूछना हो पहले देखा कि मुसलमान है कि नहीं दूजे को नहीं पूछना हिंदू है कि नहीं सिख है कि नहीं अगर यही सोचनी गुरु नानक दी आउंदी फिर रामानंद गुरु ग्रंथ साहब दे च नहीं बैठ सकते फिर जयदेव वास्ते थां नहीं सी फिर फरीद लई ते बिल्कुल थां नहीं सी पंज नवाजा की गल करी जा रहा है कदी चलना आया पंजे वक्त असी कोई पांच टाइम थोड़ी जाने सानू सिर्फ दो वक्त का सत्संग दिता गया है पर मुसलमाना नू पांच वक्त बेनमाजा कुत्तिया ए ना भली रीत कदी चलना आया पंजे वक्त मसी सीधा उपदेश मुसलमान नू उठ फरीदा उजू साहब असी उजू नहीं साजदे असी पांच शनाना नहीं करते असी पूरा इशनान करते हैं वो पांच शनाना करते हैं उठ फरीदा उजो साध अरब देशों दे पानी की बड़ी कमी है बहुत कमी है भयंकर कमी है खुरम तो मैं तेहरान ट्रेन दे जा रहा सी एक बोतल पानी मेरे अगों रख दी मैं गिलास दे चों डेल के पीता थोड़ा जिहा बच गया तो मैं डोल दिता बेसन दे वो ईरानी बैरा कहन लगा इतने आबे हयात है तुसी डोल देता है मैं कह मैं इतना ही पीना सी कहने लगे फिर उतना ही पाना सी इतने एक एक गुठ दी बड़ी कदर है तुसी विचे रहन देना सी वो झूठा भी पी लेंदे वो बचे होया भी पी लेंदे कमी है पानी बहुत कमी अरब देशों दे पंज वक पंजा इशनाना दा हाथ पैर धोण दा जे मुहम्मद साहब ने कहा सी मजबूरी सी पानी नहीं है बहुत थोड़ा है नहीं तो इशनान दी कहिंदे हालांकि अरब देशों च बड़ी भयंकर गर्मी पैंदी है दर्जा हरारत शिखर ते पहुंच लेकिन पानी की कमी है उठ फरीदा उजू साज सुबह नमाज गुजार जो सिर साई ना निवे सो सिर कप उतार ये कोई भी खुदा दा मार्ग दसे कहिंदे ने कंचन होए जो कीच में बिखमे अमृत होए विद्या नारी नीच पे चारों डीजे खोए रब दा ज्ञान चाहे स्त्री कोल है शूदर कोल है नीच दे कोल है या किसे महान कोल है ले लो भावें सोने दी डली चिक्कड़ दे च भी गिर जाए चुक लो कोई गल नहीं तो लो ये थोड़ी हुण चिक्कड़ दे च पिया है सोने दी तो चिक्कड़ दे च पईए ते नहीं चुकने किसे कोल भी विद्या किसे कोल भी ज्ञान है ले लो मनुख का संकीर्ण मन चौथे पड़ाव दे कर्म हुण करदा नहीं तुसी आखो कि कर्म नहीं करदा नहीं करदा करतापन नहीं रहिंदा उन्हूं एक समझ आ जाती उस समझ नूं गुरबाणी इंज बयान करदी है कर्म करत होवे नह कर्म तिस बैसनों का निर्मल धर्म संसार देच आज तक जो कुछ मिले है कर करके मिले है कुछ भी थानू मिले है धन संपदा मैल माड़ियाँ परिवार दे संबंध कर करके जुड़े ने कर करके मिले ने बाहरों जो कुछ भी मिलता है कर करके मिलता है कर्मा नाल मिलता है ते बंदा सोचता है परमात्मा भी कर करके मिलेगा अगर मेरे करण नाल मिलता है मैनू परमात्मा तो मेरा करना उदी कीमत हो गई मेरा करना उदा मुल हो गया उम्मीद है थोड़ी पकड़ी जरूर आएगी गल मेरे कर्म उदी कीमत हो गए मैं इतने कर्म करांगा परमात्मा मिल गया फिर परमात्मा वड्डा नहीं मेरे कर्म वड्डे ने क्योंकि मैं कर्मा नाल परमात्मा नू भी खरीद सकदा कीमत पाए न कहा जाए कहने वाले तेरे रहस्य